ਆਸਾ ਮਹੱਲਾ ਪੰਜਵਾ। ਨਾ ਉਹ ਮਰਤਾ ਨਾ ਹਮ ਡਰਿਆ, ਨਾ ਉਹ ਬਿਨਸੈ ਨਾ ਹਮ ਕੜਿਆ। 391 ਅੰਗ ਤੇ ਮਹਾਰਾਜ ਫਰਮਾਉਂਦੇ ਕਿ ਗੁਰੂ ਦੀ ਕਿਰਪਾ ਨਾਲ ਬ੍ਰਹਮ ਦੀ ਪ੍ਰਾਪਤੀ ਹੋਣ ਤੇ ਹੁਣ ਉੱਤਮ ਜਗਿਆਸੂ ਕੀ ਕਹਿੰਦਾ। ਨਾ ਉਹ ਅਕਾਲ ਪੁਰਖ ਮਰਦਾ ਨਾ ਅਸੀਂ ਡਰਦੇ ਹਾਂ, ਨਾ ਉਹ ਅਕਾਲ ਪੁਰਖ ਬਿਨਸਦਾ ਨਾ ਅਸੀਂ ਕੜਿਆ ਤੋਂ ਭਾਵ ਝੂਰਦੇ ਹਾਂ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹਿਣ ਚੁੱਕੇ ਭੋਗ। ਨਾ ਉਹ ਨਿਰਧਨ ਨਾ ਹਮ ਭੁੱਖੇ, ਨਾ ਉਸ ਦੁੱਖ ਨਾ ਹਮ ਕਉ ਦੁੱਖੇ। ਨਾ ਉਹ ਅਕਾਲ ਪੁਰਖ ਨਿਰਧਨ ਕੰਗਾਲ ਹੈ ਤੇ ਨਾ ਹੀ ਅਸੀਂ ਹੁਣ ਭੁੱਖੇ ਮਰਦੇ ਹਾਂ। ਨਾ ਹੀ ਉਸਨੂੰ ਕੋਈ ਦੁੱਖ ਹੈ, ਨਾ ਹੀ ਮੈਨੂੰ ਕੋਈ ਦੁੱਖ ਹੈ। ਕਹਿੰਦੇ ਇਹ ਕੀ ਗੱਲ? ਕਹਿੰਦੇ ਕਿਉਂਕਿ ਮੈਂ ਉਹਦਾ ਰੂਪ ਜੋ ਹੋ ਗਿਆ, ਜਪ ਜਪ ਕੇ ਮੈਂ ਤੂੰ ਤੂੰ ਕਰਤਾ ਤੂੰ ਹੂਆ ਮੁਝ ਮੈਂ ਰਹਾ ਨਾ ਹੂੰ, ਬਸ ਮੈਂ ਉਹਦਾ ਰੂਪ ਹੋਣ ਕਰਕੇ ਉਹੋ ਜਿਹੇ ਲੱਛਣ ਮੇਰੇ ਹੋ ਗਏ ਨੇ। ਅਵਰ ਨਾ ਕੋ ਮਾਰਨ ਵਾਰਾ, ਜੀਓ ਹਮਾਰਾ ਜੀਓ ਦੇਨ ਹਾਰਾ ਰਹਾਓ। ਉਹ ਪਰਮੇਸ਼ੁਰ ਤੋਂ ਬਿਨਾਂ ਹੋਰ ਕੋਈ ਮਾਰਨ ਵਾਲਾ ਨਹੀਂ ਨਾ, ਜੋ ਸਾਨੂੰ ਜੀਵਨ ਦਾਨ ਦੇਣ ਵਾਲਾ ਉਹ ਪਰਮੇਸ਼ੁਰ ਸਦਾ ਹੀ ਜਿਉਂਦਾ। ਨਾ ਤਾਂ ਉਹਨੇ ਮਰਨਾ ਹੁਣ ਨਾ ਮੈਂ ਮਰਨਾ, ਕਿਉਂਕਿ ਮੈਨੂੰ ਕੋਈ ਕੱਟ ਨਹੀਂ ਸਕਦਾ, ਵੱਢ ਨਹੀਂ ਸਕਦਾ, ਸਾੜ ਨਹੀਂ ਸਕਦਾ। ਇਹ ਅਵਸਥਾ ਉਦੋਂ ਆਉਂਦੀ ਜਦੋਂ ਜਪ ਜਪ ਕੇ ਇੱਕ ਰੂਪ ਹੋ ਜਾਈਏ ਪਰਮਾਤਮਾ ਨਾਲ। ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਨੇ, ਨਾ ਉਸ ਬੰਧਨ ਨਾ ਹਮ ਬਾਧੇ, ਨਾ ਉਸ ਧੰਦਾ ਨਾ ਹਮ ਧਾਂਦੇ। ਹੁਣ ਨਾ ਉਹ ਪਰਮੇਸ਼ੁਰ ਨੂੰ ਕੋਈ ਬੰਧਨ ਹੈ, ਉਹ ਬੰਧਨਾਂ ਮੁਕਤ ਸੀ। ਮੈਂ ਉਹਨੇ ਨਾਲ ਜਦੋਂ ਪ੍ਰੇਮ ਪਾਇਆ, ਉਹਨੇ ਮੈਨੂੰ ਮਾਇਆ ਤੋਂ ਮੁਕਤ ਕਰਤਾ। ਕਹਿੰਦੇ ਜਾ ਬੰਧਨ ਕੱਟਤੇ ਤੇਰੇ, ਜਾ ਹੁਣ ਮੌਜਾਂ ਕਰ। ਸੋ ਕਹਿੰਦੇ ਇਸ ਕਰਕੇ ਨਾ ਉਹਨੂੰ ਕੋਈ ਧੰਦਾ ਨਾ ਮੈਨੂੰ ਕੋਈ ਧੰਦਾ। ਰੱਬ ਦੇ ਪਿਆਰੇ ਨੂੰ ਕੋਈ ਧੰਦਾ ਹੀ ਨਹੀਂ ਹੁੰਦਾ, ਨਾ ਪਰਮਾਤਮਾ ਨੂੰ ਕੋਈ ਧੰਦਾ। ਜਿਹੜਾ ਪਰਮਾਤਮਾ ਨਾਲ ਮਿਲ ਜਾਂਦਾ ਉਹ ਇਹੋ ਜਿਹਾ ਹੋ ਜਾਂਦਾ। ਤਾਂਹੀਓ ਲੋਕ ਕਹਿੰਦੇ ਇਹ ਤਾਂ ਵਿਹਲੇ ਹੀ ਤੁਰੇ ਫਿਰਦੇ, ਇਹਨਾਂ ਨੂੰ ਕਿਹੜਾ ਕੋਈ ਕੰਮ ਆ? ਤੇ ਕੰਮ ਨਹੀਂ ਲਾਇਆ ਉਹਨੇ, ਆਪਣੀ ਬੰਦਗੀ ਚ ਲਾਇਆ ਹੋਇਆ। ਕਈਆਂ ਨੂੰ ਧੰਦਿਆਂ ਚ ਫਸਾਇਆ, ਕਿਸੇ ਨੂੰ ਮਾਇਆ ਚ ਫਸਾਇਆ ਹੋਇਆ। ਨਾ ਉਸ ਮੈਲ ਨਾ ਹਮ ਕਉ ਮੈਲਾ, ਉਸ ਆਨੰਦ ਤਾਂ ਹਮ ਸਦ ਕੇਲਾ। ਹੁਣ ਰੱਬ ਨੂੰ ਕੋਈ ਮੈਲ ਨਹੀਂ, ਨਾ ਸਾਨੂੰ ਕੋਈ ਪਾਪਾਂ ਦੀ ਮੈਲ ਹੈ, ਕਿਉਂਕਿ ਅਸੀਂ ਉੱਜਲ ਹੋ ਗਏ। ਹਮ ਮੈਲੇ ਤੁਮ ਉੱਜਲ ਕਰਤੇ, ਹਮ ਨਿਰਗੁਣ ਤੂੰ ਦਾਤਾ। ਕਰਮਾਂ ਰੂਪੀ ਮੈਲ ਹੈ ਜਾਂ ਉਸ ਨੂੰ ਆਨੰਦ ਹੈ, ਤਾਂ ਸਾਨੂੰ ਸਦਾ ਕੇਲਾ ਭਾਵ ਖੁਸ਼ੀਆਂ ਹੀ ਖੁਸ਼ੀਆਂ ਨੇ। ਉਸ ਆਨੰਦ ਤਾਂ ਹਮ ਸਦ ਕੇਲਾ, ਉਹ ਵੀ ਆਨੰਦ ਵਿੱਚ ਰਹਿੰਦਾ ਤੇ ਮੈਂ ਵੀ ਆਨੰਦ ਚ ਬੈਠਾ, ਕਿਉਂਕਿ ਉਹਦਾ ਸਰੂਪ ਹੀ ਆਨੰਦ ਹੈ। ਤੇ ਜਦੋਂ ਮੈਂ ਆਪਣੇ ਅੰਦਰੋਂ ਸਰੂਪ ਨੂੰ ਪਹਿਚਾਣਿਆ, ਮੈਂ ਵੀ ਆਨੰਦ ਹੋ ਗਿਆ, ਮੈਨੂੰ ਵੀ ਕੋਈ ਗਮੀ ਨਹੀਂ ਹੈ। ਨਾ ਉਸ ਸੋਚ ਨਾ ਹਮ ਕਉ ਸੋਚਾ, ਨਾ ਉਸ ਲੇਪ ਨਾ ਹਮ ਕਉ ਪੋਚਾ। ਨਾ ਉਹ ਪਰਮੇਸ਼ੁਰ ਨੂੰ ਕੋਈ ਸੋਚ ਤੋਂ ਭਾਵ ਚਿੰਤਾ, ਜੇ ਉਹਨੂੰ ਨਹੀਂ ਚਿੰਤਾ ਤਾਂ ਮੈਨੂੰ ਵੀ ਨਹੀਂ, ਮੈਂ ਵੀ ਸਮਾਧੀ ਲਾ ਕੇ ਬੈਠਾ। ਕਿਉਂ? ਉਹਨੂੰ ਮੇਰੀ ਚਿੰਤਾ, ਬਸ ਚਿੰਤਾ ਉਹ ਮੇਰੀ ਕਰੇਗਾ, ਸਾਰਿਆਂ ਜੀਆਂ ਦੀ ਚਿੰਤਾ ਉਹ ਆਪ ਕਰਦਾ, ਮੈਂ ਕਾਹਦੀ ਚਿੰਤਾ ਕਰਨੀ ਉਹਦੇ ਹੁੰਦਿਆਂ ਹੋਇਆਂ। ਕਹਿੰਦੇ ਨਾ ਉਹਨੂੰ ਕੋਈ ਮਾਇਆ ਦਾ ਲੇਪ ਹੈ, ਨਾ ਸਾਨੂੰ ਕੋਈ ਨਿਆਉਣਤਾ ਹੈ ਕਿਸੇ ਮੂਹਰੇ, ਅਸੀਂ ਵੀ ਨਿਰਲੇਪ ਹੋ ਗਏ ਮਾਇਆ ਤੋਂ। ਬਿਲਕੁਲ ਉਹੀ ਅਵਸਥਾ ਬਣ ਗਈ ਬ੍ਰਹਮ ਗਿਆਨੀ ਦੀ, ਅਸ਼ਟਪਦੀ ਵਿੱਚ ਸਾਰੀ ਅਵਸਥਾ ਕਥਨ ਕੀਤੀ ਹੈ। ਨਾ ਉਸ ਭੂਖ ਨਾ ਹਮ ਕਉ ਤ੍ਰਿਸ਼ਨਾ, ਜਾਂ ਉਹ ਨਿਰਮਲ ਤਾਂ ਹਮ ਜਚਨਾ। ਹੁਣ ਨਾ ਉਹਨੂੰ ਕੋਈ ਭੁੱਖ ਹੈ, ਨਾ ਸਾਨੂੰ ਕਿਸੇ ਪਦਾਰਥ ਦੀ ਤ੍ਰਿਸ਼ਨਾ ਹੀ ਹੈ। ਜਾਂ ਉਹ ਪਰਮੇਸ਼ੁਰ ਨਿਰਮਲ ਹੈ ਤਾਂ ਹਮ ਵੀ ਜਚਨਾ, ਜਾਚੇ ਹੋਏ ਭਾਵ ਵੇਦ ਪ੍ਰਮਾਣ ਕਰਕੇ ਤੋਲੇ ਹੋਏ, ਅਸੀਂ ਵੀ ਸ਼ੁੱਧ ਹਾਂ। ਬਿਲਕੁਲ ਸਾਨੂੰ ਵੀ ਕੋਈ ਮੰਗ ਨਹੀਂ। ਜਚਨਾ ਹੁੰਦਾ ਸ੍ਰੇਸ਼ਟ ਕਰਤੱਬਾਂ ਦੇ ਕਰਨ ਵਾਲੇ ਹਾਂ ਅਸੀਂ, ਉਹ ਵੀ ਨਹੀਂ ਮੰਗਦਾ, ਮੈਂ ਵੀ ਨਹੀਂ ਮੰਗਦਾ, ਸਭ ਕੁਛ ਆਪਣੇ ਆਪ ਹੀ ਹੋ ਜਾਏ, ਅਵਸਥਾ ਆ ਗਈ ਮੇਰੀ ਐਸੀ। ਕਹਿੰਦੇ ਹਮ ਕਿਛ ਨਾਹੀ ਇੱਕ ਹੈ ਉਹੀ, ਆਗੈ ਪਾਛੈ ਇੱਕੋ ਸੋਈ। ਅਸੀਂ ਕੁਝ ਵੀ ਨਹੀਂ ਹਾਂ ਭਾਈ, ਕਹਿੰਦੇ ਸਾਰੇ ਇੱਕ ਉਹੀ ਹੈ, ਅੱਗੇ ਪਿੱਛੇ ਲੋਕ ਪ੍ਰਲੋਕ ਵਿੱਚੋਂ ਪਰਮੇਸ਼ਰ ਹੀ ਪਰਮੇਸ਼ਰ ਹੈ। ਮੈਂ ਤਾਂ ਕਦੋਂ ਦਾ ਖਤਮ ਹੋ ਗਿਆ, ਮੈਂ ਵੀ ਉਹੀ ਬਣ ਗਿਆ, ਤੂੰ ਹੀ ਕਰਦਾ ਹੋਇਆ, ਤੂੰ ਹੀ ਦਾ ਰੂਪ ਹੀ ਹੋ ਗਿਆ ਮੈਂ। ਨਾਨਕ ਗੁਰ ਖੋਏ ਭ੍ਰਮ ਪੰਗਾ, ਹਮ ਓਏ ਮਿਲ ਹੋਏ ਇੱਕ ਰੰਗਾ। ਮਹਾਰਾਜ ਕਥਨ ਕਰਦੇ ਨੇ, ਜਿਸ ਵੇਲੇ ਭੇਦ ਪਾਉਣ ਵਾਲੇ ਭਰਮ ਨੂੰ ਗੁਰੂ ਸਾਹਿਬ ਨੇ ਖੋਣਾ ਕੀਤਾ ਨਾ, ਮੇਰੇ ਵਿੱਚੋਂ ਖਤਮ ਕਰ ਦਿੱਤਾ, ਭੇਦ ਭਰਮ, ਕਰਤੱਤ ਭਰਮ, ਪੁੰਨ ਸੰਗ ਭਰਮ ਵਿਕਾਰ, ਬ੍ਰਹਮ ਇਤਰ ਜਗ ਸੱਤ ਹੈ ਪੰਚੋ ਭਰਮ ਵਿਕਾਰ, ਪੰਜੇ ਭਰਮ ਮੇਰੇ ਦੂਰ ਕਰ ਦਿੱਤੇ ਜਦੋਂ, ਤਾਂ ਅਸੀਂ ਉਹ ਪਰਮੇਸ਼ੁਰ ਨਾਲ ਮਿਲ ਕੇ ਇੱਕ ਰੰਗਾ ਇੱਕੋ ਹੀ ਸਰੂਪ ਹੋ ਗਏ ਹਾਂ, ਸਾਨੂੰ ਹੁਣ ਕੋਈ ਫਰਕ ਹੀ ਨਹੀਂ। ਆਸਾ ਮਹੱਲਾ ਪੰਜਵਾ, ਅਨਕ ਭਾਂਤ ਕਰ ਸੇਵਾ ਕਰੀਐ, ਜੀਓ ਪ੍ਰਾਨ ਤਨ ਆਗੈ ਧਰੀਐ। ਪਰਮੇਸ਼ੁਰ ਰੂਪ ਪਤੀ ਵਾਲੀ ਜੋ ਸੁਹਾਗਣ ਔਰਤ ਆ, ਉਹਦੀ ਅਨੇਕ ਪ੍ਰਕਾਰ ਕਰਕੇ ਸੇਵਾ ਕਰੀਏ ਬ੍ਰਹਮ ਗਿਆਨੀ ਦੀ। ਜੀ ਦਿਲੋਂ ਆਪਣਾ ਚੇਤ ਉਹਨੂੰ ਅਰਪਣ ਕਰ ਦਈਏ, ਪ੍ਰਾਣ ਅਰਪਣ ਕਰ ਦਈਏ, ਧਨ ਨੂੰ ਉਹਦੇ ਅੱਗੇ ਰੱਖ ਦਈਏ। पानी पखा करो ताजे अभिमान, अनक बार जाइए कुरबान। हंकार नू त्याग के पानी ढोना करो अते पखा फेरना करो, अनेक बारी तो बलिहार जाओ। ए पानी ढोवो तो दे अगे भाव सतसंगत विच पानी बरताओ, जल छिड़को भाई मियां जी वांगू, पखा फेरना करो नवाब कपूर सिंह वांगू। पखा हुंदा संसार वालों अपना पख फेर लो। साई सुहागण जो प्रभ पाई, तिसकै संग मिलो मेरी माई रहाओ। जो वाहिगुरू चंगी लगी है पा गई है, उही जीव रूप स्त्री सुहागण है मेरे भाई, उहदे नाल तू मिलना करो। सारे जाने इकट्ठे होके परमात्मा नूं मिलो, विश्राम दे के कहिंदे ने दासन दासी की पनिहार, उनकी रेण बसै जी नाल। वाहिगुरू दे दासां दी दासी होके पाणी भरने वाली हो, ਅਤੇ ਉਹਨਾਂ ਦੇ ਚਰਨਾਂ ਦੀ ਧੂੜ ਜੀ ਨਾਲ ਵਸ ਜਾਵੇ। ਬਸ ਮਾਥੈ ਪਾਗ ਤਾਂ ਪਾਵਾਂ ਸੰਗ, ਮਿਲੈ ਸਵਾਮੀ ਆਪਣੇ ਰੰਗ। ਕਹਿੰਦੇ ਪਰ ਜੇ ਮੱਥੇ ਦੇ ਭਾਗ ਚੰਗੇ ਹੋਣ ਤਾਂ ਉਹਨਾਂ ਦਾ ਸੰਗ ਕਰਨਾ ਪ੍ਰਾਪਤ ਹੁੰਦਾ, ਉਹ ਸਵਾਮੀ ਪਰਮਾਤਮਾ ਆਪਣੇ ਪ੍ਰੇਮ ਕਰਕੇ ਮਿਲਦਾ। ਜੇ ਕੋਈ ਪ੍ਰੇਮ ਕਰੇ ਉਹ ਵੀ ਪ੍ਰੇਮ ਕਰਦਾ, ਸਾਚ ਕਹੋ ਸੁਣ ਦਿਓ ਸਭੈ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਜਾਪ ਤਾਪ ਦੇਵੋ ਸਭ ਨੇਮਾਂ, ਕਰਮ ਧਰਮ ਅਰਪੋ ਸਭ ਹੋਮਾ। ਜਪ ਤਪ ਨੇਮ ਵਗੈਰਾ ਸਾਰੇ ਅਰਪਣ ਕਰ ਦਿਓ ਪਰਮਾਤਮਾ ਨੂੰ, ਕਰਮ ਧਰਮ ਅਤੇ ਹਵਨ ਕੀਤੇ ਹੋਏ ਸਭ ਅਰਪ ਦਿਓ ਜੀ। ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਗਰਭ ਮੋਹ ਤਜ ਹੋਵੋ ਰੇਨ, ਹੁਣ ਕੈ ਸੰਗ ਦੇਖੋ ਪ੍ਰਭ ਨੈਣ। ਕਹਿੰਦੇ ਗਰਭ ਹੁੰਦਾ ਹੰਕਾਰ ਤੇ ਮੋਹ ਨੂੰ ਤਿਆਗ ਕੇ ਉਹਨਾਂ ਦੀ ਧੂੜ ਹੋ ਜਾਓ, ਉਹਨਾਂ ਦੇ ਸੰਗ ਕਰਕੇ ਵਾਹਿਗੁਰੂ ਨੂੰ ਅੱਖਾਂ ਨਾਲ ਦੇਖਣਾ ਕਰੋ। ਇਹ ਸਾਰਿਆਂ ਦੇ ਕਰਮਾਂ ਚ ਨਹੀਂ ਹੁੰਦੀਆਂ ਇਹ ਚੀਜ਼ਾਂ, ਇਹ ਪਿਛਲੇ ਕਈ ਜਨਮਾਂ ਦੀ ਭਗਤੀ ਹੁੰਦੀ ਆ। ਉਹੀ ਮਹਾਂਪੁਰਖਾਂ ਦੀ ਸੇਵਾ ਕਰ ਸਕਦੇ ਉੱਥੇ ਰਹਿ ਕੇ, ਤੇ ਉਹਨਾਂ ਜਿੰਨੀਆਂ ਝਿੜਕਾਂ ਦੇਣੀਆਂ ਪਤਾ ਨੀ ਕਿੰਨੀ ਵਾਰ। ਆਹ ਸੰਸਾਰ ਦੇ ਲੋਕ ਹੈ, ਮਾੜੀ ਜੀ ਗੱਲ ਪਿੱਛੇ ਹੋਰ ਇਤਨਾ ਮੂੰਹ ਜਿਹਾ ਬਣਾ ਕੇ ਬਹਿ ਜਾਂਦੇ, ਫਿਰ ਪਰੇ ਨੂੰ ਹੋ ਜਾਣਗੇ, ਗੱਲ ਹੀ ਨਹੀਂ ਕਰਦੇ। ਜਿਵੇਂ ਅਸੀਂ ਰਿਸ਼ਤੇਦਾਰ ਹੁੰਦੇ ਜਾਂ ਕੋਈ ਦੋਸਤ ਮਿੱਤਰ, ਇਹਨਾਂ ਨੂੰ ਵਰਤਣਾ ਹੀ ਨਹੀਂ ਆਉਂਦਾ ਵੀ ਗੁਰਸਿੱਖਾਂ ਨਾਲ ਮਹਾਤਮਾ ਨਾਲ ਕਿਵੇਂ ਵਰਤੀਦਾ। ਇਸ ਕਰਕੇ ਇਹ ਬਹੁਤ ਕਰਮਾਂ ਦੇ ਨਾਲ ਮਹਾਂਪੁਰਖਾਂ ਦੀ ਸੰਗਤ ਹੁੰਦੀ ਹੈ। ਕਈ ਵਾਰ ਮਹਾਂਪੁਰਖ ਜਾਣ ਕੇ ਝਿੜਕਦੇ ਆ, ਕਈ ਵਾਰ ਕੁੱਟ ਵੀ ਦਿੰਦੇ ਸੀ, ਕਈ ਵਾਰ ਜਾਣ ਕੇ ਆਹ ਚੀਜ਼ ਨਹੀਂ ਦੇਣੀ ਤੈਨੂੰ, ਤੂੰ ਬਹੁਤ ਮਾੜਾ ਹੋਏ, ਫਿਰ ਵੀ ਅਸੀਂ ਉੱਥੇ ਹੀ ਰਹਿਣਾ। ਕੁੱਕਰ ਨੇ ਕਿੱਥੇ ਜਾਣਾ ਜੀ, ਕੁੱਕਰ ਨੂੰ ਜਿੰਨਾ ਮਰਜ਼ੀ ਝਿੜਕੀ ਜਾਓ, ਉਹ ਕੁੱਕਰ ਫਿਰ ਮੁੜ ਕੇ ਉੱਥੇ ਹੀ ਆ ਜਾਂਦਾ ਮਾਲਕ ਦੇ ਕੋਲੇ। ਸੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਬਹੁਤ ਔਖੀ ਆ ਮਹਾਂਪੁਰਖਾਂ ਦੀ ਸੇਵਾ ਕਰਨੀ। ਗੁਰ ਪੀਰਾਂ ਕੀ ਚਾਕਰੀ ਮਹਾਂਕਰੜੀ ਸੁਖਸਾਰ, ਪਰ ਸੁੱਖ ਵੀ ਬਹੁਤ ਮਿਲਦਾ। ਇਸ ਕਰਕੇ ਸਾਰੇ ਜਾਣੇ ਉਸ ਸੇਵਾ ਨੂੰ ਨਿਭਾ ਨਹੀਂ ਸਕਦੇ ਹੁੰਦੇ। ਇਹ ਤਾਂ ਕੋਈ ਕੋਈ ਬੰਦਾ ਹੁੰਦਾ ਜਿਹੜਾ ਸੇਵਾ ਨਿਭਾ ਸਕਦਾ ਗੁਰਮੁਖਾਂ ਦੇ ਨਾਲ, ਮਹਾਂਪੁਰਖਾਂ ਦੇ ਨਾਲ, ਗੁਰੂ ਸਾਹਿਬਾਂ ਦੇ ਨਾਲ। ਜਿਵੇਂ 40 ਸਿੰਘ ਜਿਹੜੇ ਸੀ ਚਮਕੌਰ ਦੀ ਗੜੀ ਰਹਿ ਗਏ ਜਦ, ਸੋ 660 ਜਾਣੇ ਵਿਦਾਵਾ ਦੇ ਕੇ ਗਏ ਸੀ। ਤਾਂ ਮਹਾਰਾਜ ਦਸਵੇਂ ਪਾਤਸ਼ਾਹ ਨੇ ਕਿਹਾ ਸੀ 40 ਨੂੰ, ਕਹਿੰਦੇ ਹਲੇ ਤੁਰਕ ਚੜ੍ਹ ਕੇ ਆ ਰਹੇ ਨੇ, ਦੇਖ ਲਓ ਮੌਕਾ, ਜੇ ਇਹਨੇ ਜਾਣਾ ਜਾਓ, ਮੈਂ ਖੁਸ਼ ਹਾਂ, ਮੇਰੀ ਤੁਹਾਡੇ ਨਾਲ ਕੋਈ ਨਾਰਾਜ਼ਗੀ ਨਹੀਂ। ਜਾਓ ਮੌਜ ਕਰੋ, ਜੇ ਜੋ ਚਾਹੀਦਾ ਦੱਸ ਦਿਓ। 4 ਯੁੱਗ ਲੰਬੀ ਉਮਰ ਕਰ ਦਿੰਦੇ ਹੈ, ਧਰਤੀ ਦਾ ਰਾਜ ਦੇ ਦਿੰਦੇ ਹੈ, ਬ੍ਰਹਮ ਗਿਆਨ ਲੈਣਾ ਲੈ ਲਓ, ਮੈਂ ਖੁਸ਼ ਹਾਂ। 40 ਦਾ ਜਵਾਬ ਸੀ, ਇੱਕੋ ਹੀ ਪਰਣ ਕੀਤਾ, ਬਾਪੂ ਤੇਰੇ ਚਰਨਾਂ 'ਚ ਹੀ ਮਰਨਾ, ਤੇਰੇ ਚਰਨਾਂ 'ਚ ਹੀ ਜਿਉਣਾ, ਤੈਨੂੰ ਛੱਡ ਕੇ ਨਹੀਂ ਜਾਣਾ ਕਿਤੇ। ਭਾਵੇਂ ਸਿੰਘਾਂ ਦੇ ਕੱਪੜੇ ਪਾਟੇ ਹੋਏ ਸੀ, ਇੰਨਿਆਂ ਮਹੀਨਿਆਂ ਦੇ ਭੁੱਖੇ ਸੀ, ਜ਼ਖਮ ਲੱਗੇ ਹੋਏ ਸੀ, ਖੂਨ ਨਿਕਲ ਰਿਹਾ ਸੀ, ਬੁਰੇ ਹਾਲ ਨਹੀਂ ਸੀ, ਜਾ ਸਕਦੇ ਸੀ ਛੱਡ ਕੇ ਮਹਾਰਾਜ ਨੂੰ, ਪਰ ਗਏ ਨਹੀਂ। ਇੱਥੇ ਮਾੜੀ ਜਿਹੀ ਕੋਈ ਗੱਲ ਹੋ ਜਾਏ, ਮੁੜ ਕੇ ਬੰਦਾ ਲੱਭਦਾ ਹੀ ਨਹੀਂ ਕਿੱਧਰ ਨੂੰ ਚਲਿਆ ਗਿਆ, ਹਾਲੇ ਮੂੰਹ ਨਾਲ ਹੀ ਮਾੜੀ ਜਿਹੀ ਗੱਲ ਕਹੀ ਹੈ। ਇਉਂ ਸ਼ੱਕੀ ਜਿਹੀ ਹੋ ਕੇ ਪਰੇ ਪਰੇ ਨੂੰ ਤੁਰੇ ਫਿਰਨਾ, ਇਹ ਕੋਈ ਵਰਤਣ ਵਾਲੀ ਗੱਲ ਨਹੀਂ ਹੁੰਦੀ। ਮਹਾਂਪੁਰਖਾਂ ਨਾਲ ਵਰਤਣਾ, ਸਤਿਗੁਰੂ ਨਾਲ ਵਰਤਣਾ, ਸੰਗਤ ਨਾਲ ਵਰਤਣਾ, ਬਹੁਤ ਵੱਡੀ ਇੱਕ ਸਿਆਣਪ ਦੀ ਗੱਲ ਹੁੰਦੀ। ਕਰਮਾਂ ਭਾਗਾਂ ਵਾਲੇ ਵਰਤਦੇ ਨੇ। ਨਿਮਖ ਨਿਮਖ ਇਹੀ ਆਰਾਧਾਂ, ਦਿਨ ਸਰੈਣ ਇਹ ਸੇਵਾ ਸਾਧਾਂ। ਨਿਮਖ ਨਿਮਖ ਕਾਲ ਇਸ ਆਤਮਾ, ਭਿੰਨ ਪਰਮਾਤਮਾ ਨੂੰ ਅਰਾਧੋ ਕਹਿੰਦੇ। ਰਾਤ ਦਿਨ ਇਸ ਪ੍ਰਕਾਰ ਸੰਤਾਂ ਦੀ ਸੇਵਾ ਕਰੋ। ਭਏ ਕਿਰਪਾਲ ਗੋਪਾਲ ਗੋਬਿੰਦ, ਸਾਧ ਸੰਗ ਨਾਨਕ ਬਖਸ਼ਿੰਦ। ਜਦੋਂ ਗੋਬਿੰਦ ਗੋਪਾਲ ਪਰਮੇਸ਼ਰ ਜੀ ਕਿਰਪਾਲੂ ਹੋਏ ਤਾਂ ਉਹ ਸੰਤਾਂ ਦਾ ਸੰਗ ਕਰਨਾ ਬਖਸ਼ਦੇ ਨੇ। ਪਰਮੇਸ਼ਰ ਜੀ ਦੀ ਕਿਰਪਾ ਨਾਲ ਮਹਾਂਪੁਰਖਾਂ ਦੀ ਸੰਗਤ ਕੀਤੀ ਆ। ਸੋ ਜਦੋਂ ਉਹਨਾਂ ਦੀ ਕਿਰਪਾ ਹੁੰਦੀ ਆ, ਕਥਾ ਐਵੇਂ ਨਹੀਂ ਹੋਈ ਜਾਂਦੀ, ਕੀਰਤਨ ਐਵੇਂ ਨਹੀਂ ਹੋ ਜਾਂਦਾ। ਸੋ ਇੱਥੇ ਜਿੰਨੇ ਵੀ ਸਿੰਘ ਰਹੇ ਦੇ ਮਹਾਂਪੁਰਖ ਧੂੜਕੋਟ ਵਾਲਿਆਂ ਨਾਲ ਸਾਰਿਆਂ ਨੇ ਸੰਗਤ ਕੀਤੀ ਹੋਈ ਹੈ। ਸੋ ਭਾਈ ਕੁਲਦੀਪ ਸਿੰਘ ਜੀ, ਭਾਈ ਮੱਖਣ ਸਿੰਘ ਜੀ ਹੋਣੀ ਸਾਰੇ, ਭਾਈ ਬਲਵਿੰਦਰ ਸਿੰਘ ਹੋਣੀ ਸਾਰੇ, ਇਹ ਸਾਰਿਆਂ ਸਿੰਘਾਂ ਨੇ ਸੰਗਤ ਕੀਤੀ ਮਹਾਂਪੁਰਖਾਂ ਦੀ। ਉਹਨਾਂ ਕੋਲੋਂ ਸੰਥਿਆ ਕੀਤੀ, ਕੀਰਤਨ ਸਿੱਖਿਆ, ਪਾਠ ਸਿੱਖਿਆ, ਰਹਿਣੀ ਬਹਿਣੀ ਸਿੱਖੀ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਇਉਂ ਜਿਹਨੇ ਹੋਰ ਸੇਵਾ ਕੀਤੀ ਉਹ ਹੋਰ ਗਾਹਾਂ ਸਿੱਖ ਲੈਂਦਾ, ਹੋਰ ਕਥਾ ਸਿੱਖ ਲੈਂਦੇ ਨੇ। ਉਹ ਹੋਰ ਗਾਹਾਂ ਲੰਘ ਜਾਣ ਤੇ ਉਹ ਇਕਾਂਤ ਵਾਸ ਹੋ ਕੇ, ਜਿਵੇਂ ਬਾਬਾ ਆਤਮਾ ਸਿੰਘ ਜੀ ਬੈਠੇ ਨੇ, ਕਿੰਨੇ ਸਾਲ ਹੋ ਗਏ ਇੱਕ ਥਾਂ ਤੇ ਬੈਠ ਕੇ ਸਮਾਧੀ ਲਾ ਕੇ ਭਗਤੀ ਕਰ ਰਹੇ ਨੇ, ਇਸ ਪ੍ਰਕਾਰ ਕਈ ਮਹਾਂਪੁਰਖ ਬੈਠੇ ਨੇ। ਤੋ ਇਸ ਤਰ੍ਹਾਂ ਜਿਨ੍ਹਾਂ ਨੇ ਮਹਾਂਪੁਰਖਾਂ ਦੀਆਂ ਮਾਰਾਂ ਖਾਧੀਆਂ ਨੇ, ਉਹਨਾਂ ਉੱਤੇ ਮਹਾਰਾਜ ਦੀ ਸੱਚੇ ਪਾਤਸ਼ਾਹ ਦੀ ਕਿਰਪਾ ਹੁੰਦੀ ਹੈ। ਸੰਥਿਆ ਭੈ ਵਿੱਚ ਰਹਿ ਕੇ ਕਰਨੀ, ਕਥਾ ਸਿੱਖਣੀ, ਡਰ ਵਿੱਚ ਰਹਿ ਕੇ ਰਹਿਤ ਕਮਾਉਣੀ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਗਾਂ ਨਾਲ ਹੀ ਮਿਲ ਸਕਦੀ ਚੀਜ਼, ਆਮ ਬੰਦੇ ਦੇ ਕਰਮਾਂ ਚ ਇਹ ਚੀਜ਼ ਨਹੀਂ ਹੁੰਦੀ। ਆਸਾ ਮਹੱਲਾ ਪੰਜਵਾਂ, ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ, ਪ੍ਰਭ ਕੀ ਪ੍ਰੀਤ ਦੁੱਖ ਲੱਗਾ ਨਾ ਕੋਏ। ਪ੍ਰਮਾਤਮਾ ਦੀ ਪ੍ਰੀਤੀ ਕਰਕੇ ਜੀਵ ਨੂੰ ਸਦਾ ਨਿੱਤ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਪ੍ਰਮਾਤਮਾ ਦੀ ਪ੍ਰੀਤੀ ਕਰਕੇ ਜੀਵ ਨੂੰ ਕੋਈ ਕਿਸੇ ਕਿਸਮ ਦਾ ਦੁੱਖ ਨਹੀਂ ਲੱਗਦਾ। ਕਹਿੰਦੇ ਦੇਖੋ ਵਾਹਿਗੁਰੂ ਦੀ ਪ੍ਰੀਤੀ ਕਿੰਨੀ ਵਧੀਆ, ਵਾਹਿਗੁਰੂ ਨਾਲ ਪ੍ਰੀਤੀ ਲਾ ਲਓ ਆਪਣੀ। ਪ੍ਰਭ ਕੀ ਪ੍ਰੀਤ ਹਉਮੈ ਮਲਕ ਹੋਏ, ਪ੍ਰਭ ਕੀ ਪ੍ਰੀਤ ਸਦ ਨਿਰਮਲ ਹੋਏ। ਪਰਮੇਸ਼ਰ ਦੀ ਪ੍ਰੀਤੀ ਹੰਗਤਾ ਮਮਤਾ ਰੂਪੀ ਮੈਲ ਨੂੰ ਦੂਰ ਕਰਦੀ ਹੈ। ਪਰਮੇਸ਼ਰ ਦੀ ਪ੍ਰੀਤੀ ਕਰਕੇ ਜੀਵ ਦਾ ਮਨ ਸਦਾ ਹੀ ਸ਼ੁੱਧ ਹੁੰਦਾ ਹੈ। ਸੁਣੋ ਮੀਤ ਐਸਾ ਪ੍ਰੇਮ ਪਿਆਰ, ਜੀਵ ਪ੍ਰਾਣ ਘਟ ਘਟ ਆਧਾਰ ਰਹਾਉ। ਇਹ ਮਿੱਤਰੋ ਸੁਣੋ, ਪਿਆਰੇ ਵਿੱਚ ਇਹ ਪ੍ਰੇਮ ਐਸਾ ਕਰਨਾ ਚਾਹੀਦਾ ਜੋ ਜੀਵਾਂ ਦੇ ਘਟਾਂ ਘਟਾਂ ਪ੍ਰਾਣਾਂ ਦਾ ਆਸਰਾ, ਹਿਰਦਾ ਦਿਲਾਂ ਦਿਲਾਂ ਦਾ ਆਸਰਾ, ਜੋ ਵਾਹਿਗੁਰੂ ਵਿਸ਼ਰਾਮ ਦੇ ਕੇ ਕਹਿੰਦੇ ਨੇ। ਪ੍ਰਭ ਕੀ ਪ੍ਰੀਤ ਭਏ ਸਗਲ ਨਿਦਾਨ, ਪ੍ਰਭ ਕੀ ਪ੍ਰੀਤ ਹਿਰਦੈ ਨਿਰਮਲ ਨਾਮ। ਪ੍ਰਭੂ ਦੀ ਪ੍ਰੀਤੀ ਕਰਕੇ ਗੁਰਮੁਖਾਂ ਨੂੰ ਸਾਰੇ ਖਜ਼ਾਨੇ ਪ੍ਰਾਪਤ ਹੋਏ ਨੇ। ਪ੍ਰਭੂ ਦੀ ਪ੍ਰੀਤੀ ਕਰਕੇ ਗੁਰਮੁਖਾਂ ਦੇ ਹਿਰਦੇ ਚ ਨਿਰਮਲ ਨਾਮ ਵਸ ਜਾਂਦਾ। ਪ੍ਰਭ ਕੀ ਪ੍ਰੀਤ ਸਦ ਸੋਭਾਵੰਤ, ਪ੍ਰਭ ਕੀ ਪ੍ਰੀਤ ਸਭ ਮਿੱਟੀ ਹੈ ਚਿੰਤ। ਵਾਹਿਗੁਰੂ ਦੀ ਪ੍ਰੀਤੀ ਕਰਕੇ ਗੁਰਮੁਖ ਸਦਾ ਹੀ ਸੋਭਾ ਵਾਲੇ ਨੇ। ਵਾਹਿਗੁਰੂ ਦੀ ਪ੍ਰੀਤੀ ਕਰਕੇ ਸਭ ਚਿੰਤਾ ਮਿਟ ਗਈ ਹੈ। ਪ੍ਰਭ ਕੀ ਪ੍ਰੀਤ ਉਹ ਭਵ ਜਲ ਤਰੈ, ਪ੍ਰਭ ਕੀ ਪ੍ਰੀਤ ਜਮ ਤੇ ਨਹੀਂ ਡਰੈ। ਪ੍ਰਭੂ ਦੀ ਪ੍ਰੀਤੀ ਕਰਕੇ ਜੀਵ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ। ਪਰਮੇਸ਼ਰ ਦੀ ਪ੍ਰੀਤੀ ਕਰਕੇ ਜੀਵ ਜਮਾਂ ਤੋਂ ਡਰਦਾ ਨਹੀਂ। ਪ੍ਰਭ ਕੀ ਪ੍ਰੀਤ ਸਗਲੇ ਉਧਾਰੈ, ਪ੍ਰਭ ਕੀ ਪ੍ਰੀਤ ਚੱਲੈ ਸੰਗਾਰੈ। ਰਾਮ ਪਰਮੇਸ਼ਰ ਦੀ ਪ੍ਰੀਤੀ, ਹਰੀ ਦੀ ਪ੍ਰੀਤੀ, ਗੋਬਿੰਦ ਨਾਰਾਇਣ ਦੀ ਪ੍ਰੀਤੀ ਜਿਹੜੀ ਆ ਸਾਰਿਆਂ ਨੂੰ ਉਤਾਰਦੀ ਹੈ। ਵਾਹਿਗੁਰੂ ਦੀ ਪ੍ਰੀਤੀ ਅੰਤ ਸਮੇਂ ਜੀਵ ਦੇ ਸੰਗਾਰੈ ਤੋਂ ਭਾਵ ਨਾਲ ਚੱਲਦੀ ਹੈ। ਆਪਹੁ ਕੋਈ ਮਿਲੈ ਨਾ ਭੁੱਲੈ, ਜਿਸ ਕਿਰਪਾਲ ਤਿਸ ਸਾਧ ਸੰਗ ਘੂਲੈ। ਪਰ ਸਤਿਗੁਰੂ ਕਹਿੰਦੇ ਆਪਣੇ ਆਪ ਨਾ ਤਾਂ ਕੋਈ ਪ੍ਰਭੂ ਨਾਲ ਮਿਲ ਸਕਦਾ ਅਤੇ ਨਾ ਹੀ ਕੋਈ ਭੁੱਲਦਾ। ਜਿਸ ਉੱਤੇ ਵਾਹਿਗੁਰੂ ਕਿਰਪਾਲੂ ਹੁੰਦਾ ਹੈ, ਕਹਿੰਦੇ ਉਹਨੂੰ ਸੰਤਾਂ ਦਾ ਸੰਗ ਘੂਲੈ ਤੋਂ ਭਾਵ ਮਿਲਦਾ। ਕਹੋ ਨਾਨਕ ਤੇਰਾ ਕੁਰਬਾਨ, ਸੰਤ ਓਟ ਪ੍ਰਭ ਤੇਰਾ ਤਾਣ। ਮਹਾਰਾਜ ਕਥਨ ਕਰਦੇ ਵਾਹਿਗੁਰੂ ਅਸੀਂ ਤਾਂ ਤੇਰੇ ਬਲਿਹਾਰ ਬਲਿਹਾਰ ਜਾਈਏ, ਕੁਰਬਾਨ ਜਾਈਏ। ਇਹ ਵਾਹਿਗੁਰੂ ਸੰਤਾਂ ਨੂੰ ਤੇਰੀ ਓਟ ਹੈ ਤੇ ਤੇਰਾ ਹੀ ਬਲ ਹੈ। ਜਿਨ੍ਹਾਂ ਸੰਤਾਂ ਨੂੰ ਇਹ ਵਾਹਿਗੁਰੂ ਤੇਰਾ ਤਾਣ ਹੈ, ਮੈਂ ਉਹਨਾਂ ਸੰਤਾਂ ਦੀ ਓਟ ਲੈ ਲਈ ਹੈ। ਆਸਾ ਮਹੱਲਾ ਪੰਜਵਾ, ਪੰਜਵੇਂ ਪਾਤਸ਼ਾਹ ਆਸਾ ਰਾਗ ਚ ਫਰਮਾਉਂਦੇ ਨੇ 392 ਅੰਗ ਤੇ। ਭੂਪਤ ਹੋਏ ਕੈ ਰਾਜ ਕਮਾਇਆ, ਕਰ ਕਰ ਅਨਰਥ ਵਿਹਾਜੀ ਮਾਇਆ। ਇਹ ਬੰਦੇ ਨੇ ਭੂਪਤ ਹੁੰਦਾ ਪ੍ਰਿਥਵੀ ਦਾ ਮਾਲਕ, ਰਾਜਾ ਬਣ ਕੇ ਖੂਬ ਰਾਜ ਭਾਗ ਕਮਾਉਣਾ ਕੀਤਾ ਅਤੇ ਕਈ ਤਰ੍ਹਾਂ ਦੇ ਅਨਰਥ ਹੁੰਦੇ ਨੇ ਪਾਪ ਕਰਮ ਕਰਕੇ ਮਾਇਆ ਜਿਹੜੀ ਇਕੱਠੀ ਕੀਤੀ। ਸੋ 392 ਅੰਗ ਤੇ ਅਗਲੀ ਪੰਕਤੀ ਫਰਮਾਉਂਦੇ ਨੇ, ਸੰਚਿਤ ਸੰਚਿਤ ਥੈਲੀ ਕੀਨੀ, ਭਰਾਵ ਉਸ ਤੇ ਡਾਰ ਅਵਰ ਕਹੁ ਦੀਨੀ। ਸੰਚਿਤ ਸੰਚਿਤ ਹੁੰਦਾ ਇਕੱਠੀ ਕਰਦਿਆਂ ਕਰਦਿਆਂ ਜਦ ਥੈਲੀ ਭਰ ਲਈ। ਥੈਲੀ ਪਹਿਲਾਂ ਹੁੰਦੀ ਸੀ 1000, ਜਦੋਂ ਛਿੱਲਰ ਜਿਹਾ ਪੈ ਜਾਂਦਾ ਚਾਂਦੀ ਦਾ ਉਹਨੂੰ ਥੈਲੀ ਕਹਿੰਦੇ, ਇੱਕ ਥੈਲੀ ਦੋ ਥੈਲੀ, ਹੁਣ ਆਪਾਂ ਕਹਿੰਦੇ 1000 2000। ਤਾਂ ਵਾਹਿਗੁਰੂ ਨੇ ਉਹਦੇ ਪਾਸੋਂ ਉਹ ਡਾਰ ਕੇ ਖੋਹ ਕੇ ਹੋਰ ਨੂੰ ਦੇ ਦਿੱਤੀ। ਕਾਚ ਗਗਰੀਆ ਅੰਬ ਮਝਰੀਆ, ਗਰਭ ਗਰਭ ਵਾਹੂ ਮਹਿ ਪਰੀਆ ਰਹਾਓ। ਜਿਸ ਦੇਹ ਦਾ ਕਹਿੰਦੇ ਹੰਕਾਰ ਕਰਦੇ ਹੋ, ਦੇਹ ਹੈ ਨਾ ਜਿਹੜੀ, ਜਿਵੇਂ ਕੱਚੀ ਗਾਗਰ ਹੁੰਦੀ ਮਿੱਟੀ ਦਾ ਘੜਾ। ਅੰਬ ਮਝਰੀਆ, ਅੰਬ ਹੁੰਦਾ ਪਾਣੀ ਦੇ, ਮਝਰੀਆ ਹੁੰਦਾ ਵਿੱਚ ਪਿਆਜ਼ ਨੇ। ਇੱਕ ਤਾਂ ਘੜਾ ਹੁੰਦਾ ਪਕਾਇਆ ਹੋਇਆ ਪੱਕਾ, ਇੱਕ ਹੁੰਦਾ ਕੱਚਾ। ਕੱਚਾ ਮਿੱਟੀ ਦਾ ਘੜਾ ਜੇ ਪਾਣੀ ਦੇ ਵਿੱਚ ਰੱਖ ਦਈਏ, ਉਹ ਟੁੱਟਣ ਲੱਗਿਆਂ ਦੇਰ ਨਹੀਂ ਲੱਗਦੀ, ਜਰੇ ਹੀ ਖੁਰ ਜਾਂਦਾ। ਮਹਾਰਾਜ ਕਹਿੰਦੇ ਇਹ ਪਦਾਰਥਾਂ ਰੂਪੀ ਜਲ ਵਿੱਚ ਇਹ ਸਰੀਰ ਰੂਪੀ ਕੱਚਾ ਘੜਾ ਖੁਰ ਜਾਂਦਾ। ਜਿਵੇਂ ਕੱਚੇ ਘੜੇ ਵਿੱਚੋਂ ਜਲ ਸਿਮਦਾ ਰਹਿੰਦਾ, ਇਵੇਂ ਸਰੀਰ ਵਿੱਚੋਂ ਵੀ 24,000 ਸਵਾਸਾਂ ਰੂਪੀ ਜਲ ਰੋਜ਼ ਨਿਕਲਦਾ ਹੀ ਰਹਿੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫੂਟੇ ਘੱਟ ਜਿਉਂ ਪਾਣੀ, ਪਰ ਕਹਿੰਦੇ ਇਹ ਜੀਵ ਫਿਰ ਵੀ ਹੰਕਾਰ ਹੀ ਹੰਕਾਰ ਕਰਕੇ ਉਹ ਸਰੀਰ ਦੇ ਪਾਲਣ ਪੋਸਣ ਵਿੱਚ ਹੀ ਪਿਆ ਹੋਇਆ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਨਿਰਭਉ ਹੋਇਓ ਭਇਆ ਨਿਹੰਗਾ, ਚੀਤ ਨਾ ਆਇਓ ਕਰਤਾ ਸੰਗਾ। ਇਹ ਜੀਵ ਪਰਮਾਤਮਾ ਦੇ ਖੌਫ ਤੋਂ ਰਹਿਤ ਹੋਇਆ ਹੋਇਆ ਨਿਹੰਗਾ ਹੁੰਦਾ, ਘੰਡ ਮੂਰਖ ਹੋ ਰਿਹਾ, ਜੋ ਕਰਤਾ ਪੁਰਖ ਸੰਗ ਰਹਿਣ ਵਾਲਾ। ਸੋ ਉਹ ਇਸ ਨੂੰ ਕਦੇ ਵੀ ਯਾਦ ਨਹੀਂ ਆਇਆ ਪਰਮਾਤਮਾ। ਲਸਕਰ ਜੋੜੇ ਕੀਆ ਸੰਬਾਹਾ, ਨਿਕਸਿਆ ਫੂਕ ਤਾਂ ਹੋਏ ਗਏ ਸੁਆਹਾ। ਲਸਕਰ ਹੁੰਦੀ ਸੈਨਾ, ਸੈਨਾ ਨੂੰ ਜੋੜ ਕੇ ਸੰਬਾਹਾ ਹੁੰਦੀ ਇਕੱਠੀ ਕੀਤੀ ਬੜੀ, ਪਰ ਜਿਸ ਵੇਲੇ ਫੂਕ ਨਿਕਲ ਗਈ ਸਵਾਸਾਂ ਨੂੰ ਵੀ ਹਵਾ ਦਾ ਗੋਲਾ ਬਾਹਰ ਨਿਕਲਿਆ, ਸੁਆਹ ਹੋ ਗਿਆ ਉਸੇ ਵਕਤੀ। ਉੱਚੇ ਮੰਦਰ ਮਹਿਲ ਅਰ ਰਾਣੀ, ਹਸਤ ਘੋੜੇ ਜੋੜੇ ਮਨ ਪਾਨੀ। ਬੜੇ ਬੜੇ ਉੱਚੇ ਮੰਦਰਾਂ ਦੇ ਬਣਾਉਣ ਵਿੱਚ, ਸੋ ਮਹਿਲ ਆਵਟਾਂ ਵਿੱਚ ਅਤੇ ਰਾਣੀਆਂ ਵਿੱਚ ਹੀ ਲੱਗਿਆ ਰਿਹਾ। ਮਨ ਭਾਉਂਦੇ ਹਾਥੀ ਘੋੜੇ ਜੋੜਨਾ ਕੀਤੇ, ਵੜ ਪਰਿਵਾਰ ਭੂਪੂਤ ਅਰਤੀਆਂ, ਮੋਹੇ ਪਚੇ ਪਚ ਅੰਧਾ ਮੂਆ। ਪੁੱਤਰ ਤੇ ਧੀਆਂ ਦੇ ਹੋਣ ਕਰਕੇ 1 ਲੱਖ ਪੂਤ, 1.25 ਲੱਖ ਨਾਤੀ ਤੇ ਹਰਾਵਣ ਕਰਦੀ ਆ ਨਾ ਬਾਤੀ। ਵੱਡੇ ਪਰਿਵਾਰ ਵਾਲਾ ਹੋ ਗਿਆ, ਪਰਿਵਾਰਕ ਮੋਹ ਵਿੱਚ ਖੱਪ ਖੱਪ ਕੇ ਅੰਧਾ ਗਿਆਨੀ ਨਿਸਫਲ ਹੀ ਮਰ ਰਿਹਾ, ਫਜੂਲ ਹੀ ਚਲਿਆ ਗਿਆ। ਕਿੱਡੇ ਕਿੱਡੇ ਰਾਜਿਆਂ ਦੇ ਮਹਿਲ ਪਏ ਨੇ, ਪੁਰਾਣੇ ਬਸ ਪਏ ਨੇ, ਮਿੱਟੀ ਦੇ ਥੇਹ ਬਣ ਗਏ ਨੇ, ਕੋਈ ਪੁੱਛਦਾ ਜੇ ਉਹਨਾਂ ਨੂੰ? ਜਿਨਹੈ ਉਪਾਹਾ ਤਿਨਹੈ ਬਿਨਾਹਾ, ਰੰਗ ਰਸਾ ਜੈਸੇ ਸੁਪਨਾਹਾ। ਜਿਸ ਪਰਮੇਸ਼ਰ ਨੇ ਉਪਾਹਾ ਤੋਂ ਭਾਵ ਪੈਦਾ ਕੀਤਾ ਸੀ, ਫਿਰ ਜਿਸ ਨੇ ਬਿਨਾਹਾ ਮਾਰ ਦਿੱਤਾ ਹੈ, ਰੰਗਾਂ ਰੰਗਾਂ ਦੇ ਰਸ ਇਉਂ ਹਨ ਜਿਵੇਂ ਰਾਤ ਨੂੰ ਸੁਪਨਾ ਆਉਂਦਾ। ਸੋਈ ਮੁਕਤਾ ਤਿਸ ਰਾਜਮਾਲ, ਨਾਨਕ ਦਾਸ ਜਿਸ ਖਸਮ ਦਇਆਲ। ਮਹਾਰਾਜ ਕਥਨ ਕਰਦੇ ਉਹੀ ਪੁਰਸ਼ ਜੀਵਨ ਮੁਕਤ ਹੈ, ਉਸੇ ਦਾ ਰਾਜਮਾਲ ਸਫਲ ਹੈ, ਜਿਸ ਦਾਸ ਉੱਤੇ ਖਸਮ ਤੋਂ ਭਾਵ ਪਰਮਾਤਮਾ ਦਿਆਲੂ ਹੈ, ਤੇ ਬਾਕੀ ਦਾ ਤਾਂ ਕੋਈ ਸਫਲ ਹੀ ਨਹੀਂ, ਸਭ ਬੇਕਾਰ ਹੀ ਦੱਸ ਰਹੇ ਨੇ। ਥੋੜੇ ਸਮੇਂ ਦੀਆਂ ਗੱਲਾਂ ਹੁੰਦੀਆਂ ਨੇ, ਰਾਜਮਾਲ ਬਣਾ ਲੈਣੇ, ਰਾਜ ਭਾਗ ਹੋਣੇ, ਪੁਰਾਣੇ ਰਾਜਿਆਂ ਦਾ ਰਾਜ ਇੱਥੇ ਤੱਕ ਸੀ ਜੀ, ਫਲਾਣੇ ਦਾ ਇਹਦੇ ਤੱਕ ਸੀ, ਆਹ ਫਲਾਣੇ ਰਾਜੇ ਦਾ ਕਿਲਾ ਸੀ, ਹੁਣ ਕਿੱਥੇ ਆਓ? ਪਤਾ ਨਹੀਂ ਕੁੱਕਰ ਦੀ ਜੂਨੀ ਜਾ ਕੇ ਕੀੜਾ ਕਿਰਮ ਬਣਿਆ ਹੋਇਆ। ਸਤਿਗੁਰੂ ਕਹਿੰਦੇ ਇਹ ਸਾਰੀਆਂ ਖੇਡਾਂ ਛੱਡ ਕੇ ਨਾਮ ਜਪ ਕੇ ਸਦਾ ਵਾਸਤੇ ਪਰਮੇਸ਼ਰ ਚ ਲੀਨ ਹੋ ਕੇ ਸਦਾ ਵਾਸਤੇ ਨਿਰੰਕਾਰ ਦੇ ਚਰਨਾਂ ਚ ਨਿਵਾਸ ਲਾਓ, ਉਹੀ ਸਭ ਤੋਂ ਵੱਡੀ ਚੀਜ਼ ਹੈ। ਬਾਕੀ ਤਾਂ ਸਾਰੀਆਂ ਗੱਲਾਂ ਹੀ ਨੇ, ਕਈ ਆਏ ਕਈ ਗਏ, ਪਤਾ ਨਹੀਂ ਇੱਥੇ ਦੁਨੀਆਂ ਦੇ ਵਿੱਚ ਕਿੰਨੇ ਰਾਜੇ ਹੋ ਕੇ ਚਲੇ ਗਏ ਨੇ, ਅੱਜ ਤੱਕ ਪੈਸੇ ਵਾਲੇ ਲੋਕ ਹੋ ਕੇ ਚਲੇ ਗਏ ਨੇ, ਕੋਈ ਨਹੀਂ ਪੁੱਛਦਾ। ਸਭ ਤੋਂ ਵੱਡੀ ਚੀਜ਼ ਹੈ ਨਾਮ ਰਹਿਓ, ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਨਾਮ ਜਪਣ ਕਰਕੇ ਬਖਸ਼ਿਸ਼ ਹੁੰਦੀ ਹੈ, ਇਸ ਕਰਕੇ ਸਤਿਗੁਰੂ ਆਪਾਂ ਨੂੰ ਧੰਨ ਗੁਰੂ ਅਰਜਨ ਦੇਵ ਜੀ ਨਾਮ ਹੀ ਜਪਾ ਰਹੇ ਨੇ। ਇੰਨੀ ਸੋਝੀ ਤਾਹੀਓਂ ਪਾਈ ਹੈ ਕਿ ਤਾਹੀਓਂ ਗੁਰਸਿੱਖ ਬਣਦਾ ਜੇ ਇੰਨੀ ਸਿੱਖਿਆ ਗੁਰੂ ਦੀ ਸੁਣ ਕੇ। ਸਿੱਖ ਉਸੇ ਨੂੰ ਕਹਿੰਦੇ ਜਿਹੜਾ ਸਾਰੀ ਸਿੱਖਿਆ ਸੁਣ ਕੇ ਮੰਨ ਲਵੇ, ਕਮਾ ਲਵੇ ਅਤੇ ਨਾਮ ਜਪਣ ਲੱਗ ਜਾਵੇ। ਮਹਾਰਾਜ ਕਹਿੰਦੇ ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਰਾਜ ਦੀ ਲੋੜ ਨਹੀਂ, ਮੁਕਤ ਦੀ ਲੋੜ ਨਹੀਂ, ਪਰ ਚਰਨਾਂ ਦੀ ਪ੍ਰੀਤੀ ਬਹੁਤ ਵੱਡੀ ਚੀਜ਼ ਹੈ। ਪਰ ਜੇ ਚਰਨਾਂ ਦੀ ਪ੍ਰੀਤੀ ਆ ਜੇ, ਮੁਕਤੀਆਂ ਪਿੱਛੇ ਪਿੱਛੇ ਰਾਜ ਵੀ ਪਿੱਛੇ ਪਿੱਛੇ ਹੀ ਫਿਰਦੇ ਨੇ। ਇਸ ਕਰਕੇ ਕਹਿੰਦੇ ਚਰਨਾਂ ਦੀ ਪ੍ਰੀਤੀ ਸਭ ਤੋਂ ਜ਼ਰੂਰੀ ਹੈ ਆਪਣੇ ਲਈ। ਵਾਹਿਗੁਰੂ 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 ਵਾਹਿਗੁਰੂ।